गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी की एक अमोलक रचना है, श्री गुरु हरगोबिंद साहब जी महाराज के जीवन प्रसंग। आओ उसका अगला हिस्सा श्रवण करन की कोशिश करिए जी। वीवा है बंदी छोड़ बंदी विच, किला है ग्वालियर दा, तुर छत उत्ते एक चुबारा है चंगा वड्डा, जद किले विच वड़ो तां ए खब्बे पासे है। ए पब्बी दे पुरबले पासे है जिथों ग्वालियर दा पुराना शहर दीदा है। चुबारे विच खड़े हन साहिब श्री गुरु हरगोबिंद जी, जो गुरु नानक दी गादी उत्ते दुनिया दे जन्म मरण दे बंधन कटण लई विराजे हन। अज देखो आप इस किले विच नज़रबंद हन। हाँ, नज़रबंद कीते गए हन शरीर करके, मन सदा सुतंत्र सदा खुलां दे मालक सामने खुले देश नू देख रहे हैं कि किले दा किलेदार हरिदास आ गया। चरणा ते मत्था टेकिया अते हथ जोड़ के बेनती करन लगा, हे पूरे ते सूरे गुरु, हे गुरु अज तीजा दिन है, आपने मुँह नहीं चोलिया, कुछ नहीं खादा पीता, मैं आपदा दास हाँ, मैनू अपना सिख समझो, कुछ रसनी लाओ, दास जान के बिने परवान करो, दूसरे मैं किलेदार हाँ, मेरा धर्म है आप दे भोजन का प्रबंध करना, आप ना खाओ कोई खेचल हो जाए तो मेरे सिर बुरा आवेगा, दास जान के मेहर करो ते बचाओ, आप सदा सुखी हो पर दास भुख विच श्री जी नू नहीं देख सकते। गुरु जी बोले, हरदास सच है कि मानुख दे अन पानी ते जीवंदी है, पर कोई होर आसरा भी साईं दा दर है जो जी दा आधार है। हरदास ए पहुंच आपदी है, असी दास ता अन दे, ए कह रहे सन कि किले विच श्री गुरु जी दे नाल गए सिख आ गए अते उन्हां बड़े भाव भरे नैणा विच बेनती कीती, सचे पातशाह कुछ छको, ए कारण पा कौन गुसाई, आप नहीं भोजन को खाई, त्रिग हमरो तुमरे बिन खायो, बरत्यो देखत ले मुख पायो। गुर प्रताप सूरज ए सुन के आप जी पहले हरदास वल तके मुस्कुराए ते फिर सिखां वल तक के बोले, ए भोजन हम खाएं कभी ना, वहर जाए मेहनत कर लियावो, रसद खरीदो बिपनी जावो, बिपनी तो भाव है दुकान ते जाके, तिस्ते त्यार आहार करीजे, हित भोजन के सो हम दीजे, नाए ता रहे हैं पवन आहारी, जब लग बसें दुर्ग मंजारी। गुर प्रताप सूरज हरदास पातशाह दे शाह जी, दास हर तरह हाजिर है, मैं आप दे दर्शन करने आल होया हाँ, सिखी मेरे अंदर प्रवेश कर गई है, आप गुरु हो, आप इतनी ततख्या चलो मैं देख नहीं सकता, आप दा भुखे रहना है मैनू वड्डा सल है, किमें कुछ रसनी लाओ, आप दी आज्ञा पालन आप दे सेवक जा मजूरी करन मेरे तेक है, पर आप किमें खाओ ये मेरी अत दी प्यार भरी सिक है, आप दे ए निज सेवक जान आवन इन्हां उत्ते कोई पाबंदी नहीं होवेगी, हे तुरों नाल आए वीरो, हे कर्मा वाले हो तुसी छेती उपराला करो, अपने सतगुर दी आग्या पालो, किवें कुछ रब वास्ते लियाओ अते खुलाओ, मेरी आत्मा नू ठंड पवे। गुरु जी वल तक के अते हथ जोड़ के, पातशाह मेरे लिए शर्म है, मैं हुण सिख जो होया कि आप लई इत्थे सब कुछ हुंदियां आप दे लई दो रोटियां ए आप दे तारे मजूरी करके लियाउन, पर किवें कुछ अचो, मेरी ए तड़फनी है, ये कह के पैरों उपर टह पिया अते सतगुरु ने सिर चा के प्यार कीता ते आख्या, निहाल सिखा तेरा प्यार दर परवान। सिखां नू आग्या मिल गई, सुन के चाव चढ़ गया, झटपट किले तो बाहर शहर नू चले गए अते जा मजूरी कीती, एक तरामे दे कसेरे पास भांडे कड़न दी, कसेरे ने उन्हां दी काल ते प्रसन्न होके एक ਰਜ ਤਪਣ ਦਿੱਤਾ, ਭਾਵ ਰੁਪਈਆ ਦਿੱਤਾ। ਹੋਏ ਪ੍ਰਸੰਨ ਰਜ ਤਪਣ ਦੀਨ, ਦੋਨੋਂ ਰਸਤ ਖਰੀਦਨ ਕੀਨ। ਚੂਨ ਸੁਚਾਵਰ ਸੂਖਮ ਲੀਨੇ, ਕ੍ਰਿਤ ਮਿਸ਼ਟਾਨ ਲੀਓ ਸੁਪਚੀਨੇ। ਪਏ ਖਰੀਦ, ਪਏ ਤੋਂ ਭਾਵ ਹੈ ਦੁੱਧ, ਪਏ ਖਰੀਦ ਗੁਰ ਕੇ ਢਿਗ ਲਿਆਏ। ਪਾਕ ਸਿੱਧ ਭਾਵ ਰਸੋਈ ਤਿਆਰ ਕੀਤੀ, ਸਭ ਕੀਨ ਬਣਾਏ। ਸਭੀ ਤਿਆਰ ਕਰ ਥਾਰ ਪਰੋਸਾ, ਸਤਿਗੁਰ ਕੋ ਅਚਾਏ ਕਰ ਪੋਸਾ। ਸਭ ਹਿਨ ਪਾਏ ਆਨੰਦ ਵਿਸ਼ੇਸ਼ੂ, ਕਰਤ ਪਏ ਤਿਮਕਾਰ ਹਮੇਸ਼ੂ। ਸ੍ਰੀ ਸੋਹਣੇ ਸਤਿਗੁਰੂ ਨੇ ਹੁਣ ਕਿਲ੍ਹੇ ਵਿੱਚ ਆਸਾ ਦੀ ਵਾਰ ਲਗਾਉਣ ਦਾ ਪ੍ਰਬੰਧ ਕੀਤਾ। ਪੰਜ ਸਿੱਖ ਆਪ ਜੀ ਦੇ ਨਾਲ ਸਨ, ਜੋ ਕਿਲ੍ਹੇ ਵਿੱਚ ਨਾਲ ਰਹਿਣ ਲਈ ਆਏ ਸੇ। ਜੇਠਾ, ਪੈੜਾ, ਬਿਧੀ ਚੰਦ, ਪਿਰਾਣਾ ਅਤੇ ਰਾਜੂ, ਇਹਨਾਂ ਸਿੱਖਾਂ ਨੂੰ ਨਾਲ ਰਹਿਣੇ ਦੀ ਖੁੱਲ ਸੀ। ਸੋ ਅੰਮ੍ਰਿਤ ਵੇਲੇ ਆਸਾ ਦੀ ਵਾਰ ਲਾਉਂਦੇ, ਸ੍ਰੀ ਸਤਿਗੁਰੂ ਜੀ ਬੈਠ ਕੇ ਸੁਣਦੇ। ਹਰਦਾਸ ਵੀ ਹਾਜ਼ਰ ਹੁੰਦਾ, ਇੱਕ ਕਿਲ੍ਹੇਦਾਰ ਆਗਰੇ ਦਾ ਰਹਿਣ ਵਾਲਾ ਗੁਰੂ ਨਾਨਕ ਦੇਵ ਜੀ ਦਾ ਜਸ ਸੁਣਦਾ। ਨੀਮ ਸਿੱਖ ਤਾਂ ਪਹਿਲੇ ਹੀ ਸੀ, ਹੁਣ ਗੁਰੂ ਕੇ ਦਰਸ਼ਨ ਕਰਕੇ ਪੂਰਾ ਅਤੇ ਪੱਕਾ ਸਿੱਖ ਬਣ ਗਿਆ। ਦੀਵਾਨ ਵਿੱਚ ਇਸ ਦਾ ਆਉਣਾ ਜਾਣਾ ਦੇਖ ਕੇ ਅਤੇ ਦਿਲ ਖਿੱਚ ਲੈਣ ਵਾਲੀਆਂ ਧੁਨਾਂ ਸੁਣ ਕੇ ਬਾਕੀ ਦੇ ਨਜ਼ਰਬੰਦ ਰਾਜੇ ਅਤੇ ਵੱਡੇ ਖਾਨਦਾਨੀ ਲੋਕ ਜੋ ਉਸੇ ਕਿਲ੍ਹੇ ਵਿੱਚ ਨਜ਼ਰਬੰਦ ਸਨ, ਦੀਵਾਨ ਵਿੱਚ ਆਉਣ ਲੱਗ ਪਏ। ਹਰਦਾਸ ਨੇ ਉਹਨਾਂ ਦੇ ਆਉਣ ਦੀ ਕੋਈ ਰੋਕ ਨਾ ਕੀਤੀ। ਸੋ ਕਿਲ੍ਹੇ ਵਿੱਚ ਭਰ ਕੇ ਦੀਵਾਨ ਸਜਣ ਲੱਗ ਪਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜੋ ਰਸਦ ਅਤੇ ਮਾਇਆ ਸਤਿਗੁਰਾਂ ਵਾਸਤੇ ਮੁਕਰਰ ਹੋਈ ਸੀ ਜਾਂ ਹੋਰ ਖਰਚਾਂ ਵਾਸਤੇ ਸੀ, ਉਸ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਅਤੇ ਸਾਰਿਆਂ ਵਿੱਚ ਖੁੱਲ੍ਹੀ ਵਰਤੀਂਦੀ। ਬਾਕੀ ਰਕਮ ਜੋ ਬਚੇ, ਸੋ ਗੁਰੂ ਜੀ ਨੇ ਅੰਗੀਕਾਰ ਨਾ ਕੀਤੀ। ਹਰਦਾਸ ਨੂੰ ਆਖਿਆ ਕਿ ਇਹ ਬਾਕੀ ਨਜ਼ਰਬੰਦਾਂ ਦੀ ਆਸਾਇਸ਼ ਯਾਨੀ ਆਰਾਮ ਵਧਾਉਣ ਉੱਤੇ ਖਰਚ ਕਰੇ। ਇਹ ਪਾਤਸ਼ਾਹੀ ਜਬਰਾਂ ਦੇ ਵਧੇ ਹੋਏ ਲੋਕ ਕੁਛ ਵਧੇਰੇ ਸੁਖੀ ਹੋਣ। ਹਰਦਾਸ ਨੇ ਐਸਾ ਹੀ ਕੀਤਾ ਅਤੇ ਕਿਲ੍ਹੇ ਦੇ ਵਾਸੀ ਵਧੇਰੇ ਸੁਖੀ ਹੋ ਗਏ। ਇੱਕ ਦਿਨ ਹਰਦਾਸ ਗੁਰੂ ਜੀ ਪਾਸ ਆਇਆ। ਉਸਨੇ ਇੱਕ ਚਿੱਠੀ ਗੁਰੂ ਜੀ ਅੱਗੇ ਰੱਖੀ, ਜੋ ਉਸਨੂੰ ਚੰਦੂ ਵੱਲੋਂ ਦਿੱਲੀ ਤੋਂ ਆਈ ਸੀ। ਇਸ ਵਿੱਚ ਲਿਖਿਆ ਸੀ ਕਿ ਤੂੰ ਸਰਕਾਰੀ ਮੁਲਾਜ਼ਮ ਹੈ, ਤੈਨੂੰ ਵੀ ਕੋਈ ਲੋੜ ਪੈ ਜਾ ਸਕਦੀ ਹੈ, ਉਸ ਵੇਲੇ ਮੈਂ ਤੇਰੇ ਕੰਮ ਆਵਾਂਗਾ। ਮੈਂ ਤੈਨੂੰ ਅੱਗੇ ਲਿਖ ਚੁੱਕਾ ਹਾਂ ਕਿ ਕਿਸੇ ਤਰ੍ਹਾਂ ਗੁਰੂ ਹਰਗੋਬਿੰਦ ਦੀ ਜ਼ਿੰਦਗੀ ਦਾ ਖਾਤਮਾ ਕਰ ਦੇ। ਹੁਣ ਮੈਂ ਆਪਣੇ ਹਲਕਾਰੇ ਹੱਥ ਇੱਕ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੁਰੂ ਨੂੰ ਕਹਿ ਕੇ ਪਾਤਸ਼ਾਹ ਵੱਲੋਂ ਆਈ ਹੈ, ਉਹਨਾਂ ਨੂੰ ਪਹਿਨਾ ਦੇ। ਇਸ ਵਿੱਚ ਮਾਰੂ ਜ਼ਹਿਰ ਲੱਗ ਰਿਹਾ ਹੈ, ਜੋ ਦੋ ਚਾਰ ਦਿਨ ਪਹਿਨੇਗਾ ਤਾਂ ਆਪੇ ਹੀ ਬੇਮਲੂਮੇ ਉਸਦੀ ਮੌਤ ਹੋ ਜਾਏਗੀ। ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ, ਨਾ ਹੀ ਸ਼ੱਕ ਪਏਗਾ। ਜੇ ਤੂੰ ਇਹ ਮੇਰਾ ਕੰਮ ਕਰ ਦੇਵੇਂ ਤਾਂ ਮੈਂ ਸਦਾ ਤੇਰਾ ਰਿਣੀ ਰਹਾਂਗਾ ਔਰ ਮਨਸਬ ਵਧਵਾਵਾਂਗਾ। ਗੁਰੂ ਜੀ ਇਹ ਚਿੱਠੀ ਪੜ੍ਹ ਕੇ ਹੱਸੇ ਅਤੇ ਬੋਲੇ, ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ, ਕਿਆ ਮਾਨਸ ਬਪਰੇ ਕਰੀਏ। ਹਰਦਾਸ ਮੱਥਾ ਟੇਕ ਕੇ ਚਲਾ ਗਿਆ ਅਤੇ ਕੋਸ਼ਿਸ਼ ਹਲਕਾਰੇ ਨੂੰ ਵਾਪਸ ਦੇ ਦਿੱਤੀ ਅਤੇ ਜਵਾਬ ਕਲਿਆ ਕਿ ਪਾਤਸ਼ਾਹ ਦਾ ਹੁਕਮ ਹੈ ਗੁਰੂ ਜੀ ਨੂੰ ਆਦਰ ਨਾਲ ਰੱਖਣਾ ਅਤੇ ਉਸਦੀ ਸਲਾਮਤੀ ਤੇਰੇ ਜ਼ਿੰਮੇ ਹੈ। ਇਸ ਪ੍ਰਕਾਰ ਕਿਲ੍ਹੇ ਵਿੱਚ ਦਿਨ ਬੀਤਦੇ ਰਹੇ। ਇੱਕ ਦਿਨ ਕਿਸੇ ਹੋਰ ਰਾਜੇ ਨੇ ਪੁੱਛਣਾ ਕੀਤੀ ਕਿ ਆਪ ਜੀ ਸਾਡੇ ਵਾਂਗੂ ਨਜ਼ਰਬੰਦ ਹੋ, ਅਸੀਂ ਇਸ ਨੂੰ ਕੈਦ ਸਮਝ ਕੇ ਬੜੇ ਦੁਖੀ ਹੁੰਦੇ ਹਾਂ, ਆਪ ਜੀ ਸਦਾ ਖੁਸ਼ ਖਿੜੇ ਅਤੇ ਆਨੰਦ ਦਿਸਦੇ ਹੋ, ਕੀਰਤਨ ਹੁੰਦੇ, ਕੜਾ ਵਰਤਦੇ ਹਨ, ਕੋਈ ਦੁੱਖ ਕਿਸੇ ਵੇਲੇ ਨਹੀਂ ਮੰਨਦੇ। ਤਾਂ ਸਾਹਿਬ ਬੋਲੇ, ਮੈਂ ਕੋਈ ਰਾਜਾ ਅਮੀਰ ਨਹੀਂ ਕਿ ਆਪਣੀ ਰਿਆਸਤ ਨੂੰ ਰੋਵਾਂ, ਮੈਂ ਸਾਈਂ ਦੇ ਦਰ ਦਾ ਦਰਵੇਸ਼ ਹਾਂ। ਉਸ ਨੂੰ ਯਾਦ ਰੱਖਣਾ, ਉਸ ਦੀ ਹਜ਼ੂਰੀ ਵਿੱਚ ਵਸਣਾ ਮੇਰਾ ਕੰਮ ਹੈ, ਇਹੋ ਮੇਰਾ ਜੀਵਨ ਹੈ। ਮੇਰੇ ਸਰੀਰ ਨੂੰ ਪਾਤਸ਼ਾਹ ਬੰਦੀ ਪਾ ਸਕਦਾ ਹੈ, ਪਰ ਮੇਰੇ ਮਨ 'ਤੇ ਕੋਈ ਕੈਦ ਉਹ ਨਹੀਂ ਲਗਾ ਸਕਦਾ। ਮੈਂ ਹਰ ਵੇਲੇ ਆਪਣੇ ਮਾਲਕ ਦੀ ਹਜ਼ੂਰੀ ਪ੍ਰਤੀਤ ਕਰ ਰਿਹਾ, ਉਸ ਦੀ ਯਾਦ ਵਿੱਚ ਵਸਦਾ ਹਾਂ। ਮੇਰਾ ਕਿੱਤਾ ਹਰੀ ਸਿਮਰਨ ਹੈ, ਜਿਸ ਪਰ ਕੋਈ ਰੋਕ ਨਹੀਂ ਪਾ ਸਕਦਾ। ਸੋ ਉਸ ਆਪਣੀ ਕਾਰੇ ਲਗਾ ਮੈਂ ਸਦਾ ਪ੍ਰਸੰਨ ਹਾਂ, ਸਗੋਂ ਮੈਂ ਵਧੇਰੇ ਖੁਸ਼ ਹਾਂ ਕਿ ਮੈਨੂੰ ਨਵੇਕਲਾ ਸਾਰਾ ਵਕਤ ਮਿਲ ਗਿਆ ਹੈ ਸਿਮਰਨ ਵਿੱਚ ਰਹਿਣੇ ਦਾ। ਮੇਰੇ ਰੱਬ ਜੀ ਨੇ ਮੈਨੂੰ ਇਕਾਂਤ ਬਖਸ਼ੀ ਹੈ ਕਿ ਦਿਨ ਰਾਤ ਉਸਦੀ ਯਾਦ ਵਿੱਚ ਰਹਾਂ, ਸੋ ਮੈਂ ਸ਼ੁਕਰ ਵਿੱਚ ਹਾਂ। ਰਾਜਾ, ਧੰਨ ਹੋ ਆਪ, ਇਤਨਾ ਸ਼ੁਕਰ, ਪਰ ਇਹ ਦੱਸੋ ਕਿ ਫਿਰ ਸਾਰੀ ਉਮਰ ਇੱਥੇ ਗੁਜ਼ਾਰੋਗੇ? ਗੁਰੂ ਜੀ, ਨਹੀਂ, ਜਦੋਂ ਮੇਰਾ ਮਾਲਕ ਵਾਹਿਗੁਰੂ ਚਾਹੇਗਾ ਮੈਨੂੰ ਆਪ ਕੱਢ ਲਏਗਾ। ਇਹ ਉਸਦਾ ਚੋਜ ਹੈ ਜੋ ਮੈਂ ਸਿਰ ਤਰ ਮੰਨਣਾ ਹੈ। ਇਹ ਮੈਨੂੰ ਪਤਾ ਹੈ ਕਿ ਜਿਸ ਕੰਮ ਲਈ ਮੈਨੂੰ ਉਸਨੇ ਕਲਿਆ ਹੈ ਉਸਨੇ ਮੈਥੋਂ ਕਰਾ ਲੈਣਾ ਹੈ। ਰਾਜਾ, ਆਪਦੀ ਰਜ਼ਾ ਮੰਨਣੀ ਕਮਾਲ ਦੀ ਹੈ, ਅਸੀਂ ਕੀ ਕਰੀਏ? ਗੁਰੂ ਜੀ, ਹੁਣ ਉਹ ਕੁਛ ਹੈ ਜੋ ਰਜ਼ਾ ਹੈ। ਤੁਸੀਂ ਧੁੱਖ ਦੇ, ਕੁਰਜ ਦੇ, ਦੁਖੀ ਰਹਿੰਦੇ ਹੋ। ਇਹ ਉਹ ਵਕਤ ਜੇ ਸਾਈਂ ਸਿਮਰਨ ਵਿੱਚ ਲਾਓ ਤਾਂ ਸਾਈਂ ਨੂੰ ਤੁਹਾਡਾ ਫਿਕਰ ਪਵੇ। ਤੁਸੀਂ ਉਸਨੂੰ ਪਿਆਰ ਕਰੋ ਜੋ ਉਸਦਾ ਸਿਮਰਨ ਹੈ। ਤੁਹਾਡਾ ਪਿਆਰ ਉਸਦੇ ਪਿਆਰ ਨੂੰ ਖਿੱਚ ਲਵੇ। ਫਿਰ ਇੱਥੇ ਸੁਖੀ ਰਹੋ, ਜਦੋਂ ਛੁੱਟੋ ਸੁਖੀ ਹੋਵੋ। ਇਸ ਪ੍ਰਕਾਰ ਕਈ ਮੌਕੇ ਬਣਦੇ ਕਿ ਸ੍ਰੀ ਗੁਰੂ ਜੀ ਬੰਦੀ ਵਿੱਚ ਵੀ ਉਪਦੇਸ਼ ਦਿੰਦੇ। ਹੌਲੇ ਹੌਲੇ ਉਹਨਾਂ ਲੋਕਾਂ ਵਿੱਚ ਉੱਚੇ ਜੀਵਨ ਦੀ ਰੌਂ ਰੁਮਕ ਪਈ। ਕਿਲ੍ਹੇ ਵਿੱਚ ਬੰਦੀ ਵਿੱਚ ਰੱਖੇ ਸਤਿਗੁਰੂ ਜੀ ਨੇ ਰੂਹ ਦੀ ਆਜ਼ਾਦੀ ਦੀ ਸੰਥਿਆ ਸੁੱਕੇ ਮੋਏ ਸਾਈਂ ਤੋਂ ਵਿਛੜੇ ਲੋਕਾਂ ਨੂੰ ਦਿੱਤੀ। ਇੱਕ ਹੋਰ ਗੱਲ ਜੋ ਗਵਾਲੀਅਰ ਵਰਤੀ, ਉਹ ਸੀ ਸੰਗਤਾਂ ਦੀ ਸ੍ਰੀ ਗੁਰੂ ਜੀ ਨਾਲ ਪ੍ਰੇਮ ਦੀ ਅਵਧੀ ਦੀ ਸਾਖ ਮਿਲਦੀ ਹੈ। ਜਦੋਂ ਇਹ ਗੱਲ ਸਾਰੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿੱਚ ਪਸਰ ਗਈ ਕਿ ਸ੍ਰੀ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਘੱਲ ਦਿੱਤੇ ਗਏ ਹਨ ਅਤੇ ਪਹਿਲੀ ਮਿਆਦ ਕੇ 40 ਦਿਨਾਂ ਲਈ ਘੱਲੇ ਗਏ ਹਨ, ਲੰਘ ਗਈ ਤਾਂ ਜਗ੍ਹਾ ਜਗ੍ਹਾ ਤੋਂ ਸੰਗਤਾਂ 100-100, 200-200 ਤੋਂ ਵਧੀਕ ਵੀ ਘਰਾਂ ਤੋਂ ਯਾਤਰਾ ਲਈ ਤੁਰ ਪੈਣ ਅਤੇ ਉਸ ਸਮੇਂ ਦੇ ਪੈਦਲ ਗੱਡੀਆਂ ਯੱਕਿਆਂ ਦੇ ਸਫ਼ਰ ਕਰਦੇ ਇੰਨਾ ਦੂਰ ਪੈਂਡਾ ਝਾਕ ਕੇ ਗਵਾਲੀਅਰ ਅਪੜਦੇ ਅਤੇ ਆਪਣਾ ਜੀਵਨ ਸਫਲ ਕਰਦੇ। ਇਸ ਵਾਕਿਆ ਪਰ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਆਪਣੀ ਤਵਾਰੀਖ ਗੁਰੂ ਖਾਲਸਾ ਵਿੱਚ ਇਉਂ ਲਿਖਦੇ ਹਨ, ਜਦ ਇਹ ਖਬਰ ਗੁਰੂ ਜੀ ਦੇ ਕਿਲ੍ਹੇ ਗਵਾਲੀਅਰ ਜਾਣ ਦੀ ਮਾਤਾ ਗੰਗਾ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਬਹੁਤ ਸੰਸਾ ਕੀਤਾ ਅਤੇ ਪਹਿਲੇ ਭਾਈ ਗੁਰਦਾਸ ਜੀ ਨੂੰ, ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਪਾਸ ਭੇਜਿਆ। ਫਿਰ ਤਾਂ ਖਬਰ ਸੁਣ ਕੇ ਪੰਜਾਬ ਵਿੱਚੋਂ ਟੋਲਿਆਂ ਦੇ ਟੋਲੇ ਗੁਰੂ ਜੀ ਪਾਸ ਕਿਲ੍ਹੇ ਗਵਾਲੀਅਰ ਵੱਲ ਆਉਣ ਲੱਗੇ। ਦਬਿਸਤਾਨ ਮਜ਼ਾਇਬ ਦਾ ਕਰਤਾ ਲਿਖਦਾ ਹੈ ਕਿ ਇਹ ਬਿਰਤਾਂਤ ਮੈਂ ਆਪਣੀ ਅੱਖੀਂ ਦੇਖਿਆ ਹੈ। ਗੁਰੂ ਹਰਗੋਬਿੰਦ ਜੀ ਦੇ ਸਿੱਖ ਇਸਤਰੀ ਮਰਦ ਪੰਜਾਬ ਤੋਂ ਚੱਲ ਕੇ ਰੋਜ਼ 100-100 ਦੇ ਲਗਭਗ ਗਵਾਲੀਅਰ ਪਹੁੰਚਦੇ ਸੀ ਅਤੇ ਕਿਲ੍ਹੇ ਦੀ ਕੰਧ ਨੂੰ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਵਰਤਾ ਕੇ ਗੁਰੂ ਜੀ ਦੇ ਸ਼ਬਦ ਗਾਉਂਦੇ ਹੋਏ ਫਿਰ ਪੰਜਾਬ ਨੂੰ ਚਲੇ ਜਾਂਦੇ। ਜੋ ਕੋਈ ਪੁੱਛਦਾ ਤਾਂ ਆਖਦੇ ਕਿ ਇਸ ਕਿਲ੍ਹੇ ਵਿੱਚ ਸਾਡਾ ਸਤਿਗੁਰ ਈਸ਼ਵਰ ਹੈ। ਜੇਕਰ ਕੋਈ ਇਹ ਆਖਦਾ ਕਿ ਜੇ ਉਹ ਈਸ਼ਵਰ ਹੈ ਤਾਂ ਕਿਲ੍ਹੇ ਵਿੱਚ ਕੈਦ ਕਿਉਂ ਹੋਇਆ ਹੈ, ਤਾਂ ਸਿੱਖ ਇਸਦਾ ਇਹੋ ਜਵਾਬ ਦਿੰਦੇ ਕਿ ਉਹ ਸਹੀ ਈਸ਼ਵਰ ਹੀ ਹੈ, ਪਰ ਸਾਡੇ ਸਿੱਧਕ ਦੇਖਣ ਵਾਸਤੇ ਆਪਣੀ ਮਰਜ਼ੀ ਨਾਲ ਇੱਥੇ ਬੈਠਾ ਹੈ। ਜਦੋਂ ਚਾਹੇਗਾ ਆਪੇ ਬਾਹਰ ਆ ਜਾਏਗਾ। ਇਹ ਤਾਂ ਦੇਤਾਰੀ ਰੱਬ ਹੈ, ਜੋ ਚਾਹੁੰਦਾ ਹੈ ਕਰ ਦਿਖਾਉਂਦਾ ਹੈ। ਫਿਰ ਅਸੀਂ ਇਸਨੂੰ ਪਰਮੇਸ਼ਰ ਦਾ ਰੂਪ ਕਿਉਂ ਨਾ ਮੰਨੀਏ? ਉਸ ਸਮੇਂ ਦੇ ਸਿੱਖਾਂ ਦੇ ਸਿੱਧਕ ਦੇਖਣ ਵਾਸਤੇ ਇਹੋ ਨਮੂਨਾ ਬਹੁਤ ਹੈ। ਅਤੇ ਫਿਰ ਜਦ ਬਾਬਾ ਬੁੱਢਾ ਗੁਰੂ ਜੀ ਪਾਸ ਗਵਾਲੀਅਰ ਆਇਆ ਤਾਂ 2000 ਥੀ ਬਹੁਤੇ ਸਿੱਖ ਉਸਦੇ ਨਾਲ ਸਨ। ਸਭ ਨੇ ਦਰਸ਼ਨ ਕਰਕੇ ਭੇਟਾ ਦਿੱਤੀ। ਗੁਰੂ ਜੀ ਨੇ ਬਚਨਾਮ੍ਰਿਤ ਦੀ ਵਰਖਾ ਦੁਆਰਾ ਤ੍ਰਿਪਤ ਕਰਕੇ ਬਾਬੇ ਬੁੱਢੇ ਜੀ ਸਮੇਤ ਸਭ ਨੂੰ ਧੀਰਜ ਦੇ ਕੇ ਪੰਜਾਬ ਵੱਲ ਮੋੜਿਆ ਅਤੇ ਇੱਕ ਅਰਦਾਸ ਯਾਨੀ ਚਿੱਠੀ ਮਾਤਾ ਜੀ ਨੂੰ ਲਿਖ ਭੇਜੀ ਕਿ ਅਸੀਂ ਆਪਣੀ ਖੁਸ਼ੀ ਨਾਲ ਇੱਥੇ ਬੈਠੇ ਹਾਂ, ਤੁਸੀਂ ਜ਼ਰਾ ਚਿੰਤਾ ਨਾ ਕਰੋ, ਕਾਰਜ ਕਰਕੇ ਥੋੜ੍ਹੇ ਹੀ ਚਿਰ ਤੀਕ ਆਪ ਦੇ ਪਾਸ ਆਵਾਂਗੇ। 21ਵਾਂ ਹੈ ਭਾਈ ਸਾਈਂ ਦਾਸ ਦਾ ਸੁਪਨਾ। ਥੋੜ੍ਹੇ ਚਿਰ ਮਗਰੋਂ ਸਾਈਂ ਦਾਸ ਦੀ ਅੱਖ ਖੁੱਲ੍ਹੀ, ਤ੍ਰਭੁਕ ਕੇ ਉੱਠ ਬੈਠੇ, ਇੱਧਰ ਉੱਧਰ ਤੱਕ ਕੇ ਕਹਿੰਦੇ ਹਨ ਕਿ ਇਹ ਸੁਪਨਾ ਸੀ? ਪਰਮੇਸ਼ੁਰ ਕਰੇ ਸੁਪਨਾ ਹੋ ਜਾਏ, ਸ਼ੁਕਰ ਹੈ ਇਹ ਸੁਪਨਾ ਸੀ। ਇਹ ਕਹਿ ਕੇ ਅੱਖਾਂ ਖੋਲ੍ਹ ਕੇ ਚੰਗੀ ਤਰ੍ਹਾਂ ਡਿੱਠਾ। ਸੁਪਨਾ ਨਿਸ਼ਚੇ ਹੋ ਗਿਆ, ਪਰ ਸੁਪਨੇ ਦਾ ਅਸਰ ਦਿਲ ਪਰ ਕੁਛ ਐਸਾ ਪਿਆ ਹੈ ਕਿ ਅਜੇ ਦਿਲ ਉਸੇ ਹੀ ਅਸਰ ਹੇਠਾਂ ਹੈ। ਪ੍ਰੇਮਦੇਈ ਨੇ ਪੁੱਛਿਆ, ਕਿਉਂ ਲਾਲ ਜੀ, ਸੁੱਖ ਤਾਂ ਹੈ? ਸਾਈਂ ਦਾਸ, ਸੁੱਖ ਹੈ, ਚਿੱਤ ਚੰਚਲ ਹੈ, ਭਜਨ ਨਹੀਂ ਕਰਦਾ ਅਤੇ ਲੋਕਾਂ ਨਾਲ ਚਰਚਾ ਵਿੱਚ ਲੱਗ ਜਾਂਦਾ ਹੈ, ਫਿਰ ਮਾੜਾ ਪ੍ਰਭਾਵ ਉਦਾਲੇ ਛਾ ਜਾਂਦਾ ਹੈ, ਜੋ ਨੀਂਦ ਵਿੱਚ ਵੀ ਆ ਦਬਾਉਂਦਾ ਹੈ। ਕਿਹੜੀ ਮੂਰਖਤਾ ਹੈ, ਜਿਸ ਸ਼ੈ ਨਾਲ ਪਿਆਰੇ ਦੀ ਯਾਦ ਵਿੱਚ ਫਰਕ ਪਵੇ ਉਹ ਕਰ ਹੀ ਲਈਦੀ ਹੈ, ਕਰਨੀ ਚਾਹੀਦੀ ਨਹੀਂ, ਇਹ ਵੀ ਭੁੱਲ ਹੈ। ਪਰ ਅੱਛਾ, ਖਬਰੇ ਰਜ਼ਾ ਕੀ ਹੈ ਜਾਂ ਮਤੇ ਆਪਣੀ ਭੁੱਲ ਹੋਵੇ? ਆਪਣੀ ਭੁੱਲ ਮੰਨਣੀ ਚੰਗੀ ਹੈ, ਕਿਉਂਕਿ ਸਾਵਧਾਨਤਾ ਬਣੀ ਰਹਿੰਦੀ ਹੈ। ਮੇਰਾ ਬਦਨ ਟੁੱਟ ਜਿਹਾ ਗਿਆ ਹੈ ਅਤੇ ਨੀਂਦ ਨਾਲ ਵੀ ਹੌਲਾ ਨਹੀਂ ਹੋਇਆ। ਉਹ ਤੁਸੀਂ ਸਾਰਿਆਂ ਅਜੇ ਪ੍ਰਸ਼ਾਦ ਨਹੀਂ ਪਾਇਆ ਅਤੇ ਮੇਰੇ ਪਿੱਛੇ ਇੱਥੇ ਉਡੀਕ ਕਰ ਰਹੇ ਹੋ। ਦੇਖੋ, ਵਾਹਿਗੁਰੂ ਦਾ ਸਿਮਰਨ ਛੱਡ ਕੇ ਹੋਰ ਪਾਸੇ ਲੱਗਿਆਂ ਕਿੰਨੀ ਖੇਚਲ ਵੱਧਦੀ ਹੈ। ਅੱਛਾ, ਚਲੋ ਚਲੀਏ, ਪਿਤਾ ਜੀ ਖਿਮਾ ਕਰਨੀ, ਬੜੀ ਖੇਚਲ ਹੋਈ ਹੈ। ਇਸੇ ਤਰ੍ਹਾਂ ਆਪੇ ਵਿੱਚ ਗੱਲਾਂ ਕਰਦੇ ਘਰ ਪਹੁੰਚੇ। ਪ੍ਰਸ਼ਾਦ ਛਕਣ ਲੱਗੇ ਤਾਂ ਸਾਈਂ ਦਾਸ ਤੋਂ ਛਕਿਆ ਨਹੀਂ ਜਾਂਦਾ। ਨਰਾਇਣ ਦਾਸ: ਲਾਲ ਜੀ, ਅੱਜ ਰੋਟੀ ਨਹੀਂ ਖਾਂਦੇ? ਸਾਈਂ ਦਾਸ: ਪਿਤਾ ਜੀ ਲੰਘਦੀ ਨਹੀਂ। ਨਰਾਇਣ ਦਾਸ: ਕੁਛ ਕਾਰਨ? ਸਾਈਂ ਦਾਸ: ਸੁਪਨੇ ਦੀ ਦ੍ਰਿੜ ਨੇ ਭੰਨ ਕੱਤਿਆ ਹੈ, ਔਰ ਸੁਪਨੇ ਦਾ ਦਰਸ਼ਨ ਮੁੜ ਮੁੜ ਅੱਖਾਂ ਅੱਗੇ ਆਉਂਦਾ ਹੈ। ਨਰਾਇਣ ਦਾਸ: ਐਸਾ ਸੁਪਨਾ ਕੀ ਸੀ? ਸਾਈਂ ਦਾਸ: ਕੁਛ ਨਹੀਂ, ਮੇਰੇ ਹੀ ਕਰਮਾਂ ਜਾਂ ਸੰਕਲਪਾਂ ਵਿਕਲਪਾਂ ਦੇ ਬੁੱਤ ਬਣ ਬਣ ਕੇ ਅਖਾੜਾ ਮਚਾ ਰਹੇ ਹੋਣੇ ਹਨ। ਨਰਾਇਣ ਦਾਸ: ਆਖਰ ਜੇ ਸੁਪਨਾ ਹੈ ਤਾਂ ਖਿਆਲ ਛੱਡੋ। ਸਾਈਂ ਦਾਸ: ਬੜਾ ਛੱਡਦਾ ਹਾਂ, ਪਰ ਫਿਰ ਫਿਰ ਯਾਦ ਆਉਂਦਾ ਹੈ। ਨਰਾਇਣ ਦਾਸ: ਸੁਪਨਾ ਕੀ ਹੈ? ਸਾਈਂ ਦਾਸ: ਕੀ ਦੱਸਾਂ, ਦੱਸਦਿਆਂ ਜੀ ਖੁੱਸਦਾ ਹੈ। ਇਹ ਕਹਿੰਦੇ ਹੀ ਨੇਤਰ ਭਰ ਆਏ। ਸਾਰੇ ਪ੍ਰਸ਼ਾਦ ਛਕ ਲਵੋ, ਤਦ ਵਿਹਲੇ ਹੋ ਕੇ ਗੱਲਾਂ ਕਰਾਂਗੇ। ਸੁਪਨੇ ਅਕਸਰ ਮਨ ਦਾ ਵਿਕਾਰ ਆਉਂਦੇ ਹਨ। ਜੋ ਮਨ ਸੁਪਨੇ ਵਿੱਚ ਖਬਰੇ ਬਾਹਰ ਨੂੰ ਸੜਦਾ ਹੈ, ਪਰਮ ਹੈ, ਹੋਰ ਕੀ ਹੈ? ਨਰਾਇਣ ਦਾਸ: ਹੁੰਦਾ ਤਾਂ ਇੱਦਾਂ ਹੀ ਹੈ, ਪਰ ਸੁਪਨੇ ਵਿੱਚ ਜੇ ਚਿੱਤ ਇਕਾਗਰ ਹੋਵੇ ਤਦ ਕਈ ਵਾਰ ਸੁਪਨੇ ਕੁਝ ਅਰਥ ਵਾਲੇ ਵੀ ਹੁੰਦੇ ਹਨ। ਸਾਈਂ ਦਾਸ: ਠੀਕ ਹੈ। ਇੰਨੇ ਤੱਕ ਪ੍ਰਸ਼ਾਦ ਛਕਿਆ ਗਿਆ, ਕੁਛ ਉਗਲ ਨਿਗਲ ਕੇ ਸਾਈਂ ਦਾਸ ਨੇ ਵੀ ਚਾਰ ਗ੍ਰਾਹੀਆਂ ਪਾ ਲਈਆਂ। ਸਾਰਾ ਪਰਿਵਾਰ ਜਦ ਪ੍ਰਸ਼ਾਦ ਛਕ ਚੁੱਕਾ ਤਦ ਖਹਿੜੇ ਪੈ ਕੇ ਲੱਗੇ ਪੁੱਛਣ। ਸਾਈਂ ਦਾਸ ਨੇ ਝਿਜਕ ਝਿਜਕ ਕੇ ਦੱਸਿਆ ਕਿ ਮੈਂ ਸੁਪਨੇ ਵਿੱਚ ਗੁਰੂ ਜੀ ਨੂੰ ਕਿਸੇ ਖੇਤ ਵਿੱਚ ਡਿੱਠਾ ਹੈ। ਆਪ ਤਾਂ ਦੁੱਖ ਸੁੱਖ ਹਰ ਇੱਕ ਸ਼ੋਕ ਤੋਂ ਪਾਰ ਹਨ, ਪਰ ਸਾਥੋਂ ਜੇਰਾ ਨਹੀਂ ਹੁੰਦਾ। ਪਾਤਸ਼ਾਹ ਨੇ ਕਿਸੇ ਫਰੇਬ ਨਾਲ ਉਹਨਾਂ ਨੂੰ ਕਿਸੇ ਮਕਾਨ ਵਿੱਚ ਰੋਕ ਦਿੱਤਾ ਹੈ ਅਤੇ ਮੈਂ ਉਸਦੇ ਬੂਹੇ ਪਾਉਂਦਾ ਹਾਂ। ਉਸ ਵੇਲੇ ਕਈ ਅਹਿਦੀ ਆ ਕੇ ਮੈਨੂੰ ਕੁੱਟਦੇ ਹਨ, ਪਰ ਮੈਂ ਕੁੱਟ ਦੀ ਪਰਵਾਹ ਨਹੀਂ ਕੀਤੀ, ਬੂਹਾ ਭੰਨੀ ਗਿਆ। ਮੈਂ ਤਾਂ ਮਾਰ ਨਾਲ ਮੁੰਝ ਹੋ ਗਿਆ ਹਾਂ, ਪਰ ਬੂਹਾ ਭੱਜ ਗਿਆ ਹੈ। ਸ੍ਰੀ ਗੁਰੂ ਜੀ ਬਾਹਰ ਆ ਗਏ ਹਨ। ਉਹ ਅਹਿਦੀਏ ਜੋ ਮੈਨੂੰ ਮਾਰਦੇ ਸਨ, ਗੁਰੂ ਜੀ ਅੱਗੇ ਮੱਥੇ ਟੇਕਦੇ ਹਨ ਅਤੇ ਸਾਰੇ ਛੁਟਕਾਰਾ ਪਾਉਣ ਵਾਲਿਆਂ ਦੀ ਦੁਹਾਈ ਅਤੇ ਖੁਸ਼ੀ ਦੇ ਨਾਰੇ ਆਕਾਸ਼ ਵਿੱਚ ਭਰ ਗਏ ਹਨ। ਬੰਦੀ ਛੋੜ, ਬੰਦੀ ਛੋੜ! ਮੈਂ ਖੁਸ਼ ਤਾਂ ਬੜਾ ਹੋਇਆ, ਪਰ ਮੇਰਾ ਬਦਨ ਮਾਰ ਨਾਲ ਟੁੱਟ ਗਿਆ, ਅਜੇ ਤੱਕ ਹੱਡ ਪੀੜ ਜਿਹੇ ਕਰਦੇ ਹਨ। ਸੀ ਸੁਪਨਾ, ਪਰ ਇਹ ਕੌਤਕ ਕੀ ਹੈ? ਬਾਈਵਾਂ ਹੈ ਭਾਈ ਸਾਈਂ ਦਾਸ ਦਾ ਗਵਾਲੀਅਰ ਜਾਣਾ। ਨਰਾਇਣ ਦਾਸ ਨੇ ਇੱਕ ਪ੍ਰੇਮੀ ਨੂੰ ਅੰਮ੍ਰਿਤਸਰ ਤੋਰਿਆ। ਪੰਜਵੇਂ ਕੁ ਦਿਨ ਇਹ ਸੱਜਣ ਮੁੜ ਕੇ ਆ ਗਿਆ। ਕੀ ਖਬਰ ਲਿਆਇਆ ਕਿ ਭਾਈ ਬੁੱਢਾ ਆਦਿਕ ਸਾਰੇ ਮੁਖੀ ਮੁਖੀ ਸਿੱਖ ਦਿੱਲੀ ਟੁਰ ਗਏ ਹਨ, ਕਿਉਂਕਿ ਖਬਰ ਆਈ ਹੈ ਕਿ ਪਾਤਸ਼ਾਹ ਨੇ ਕਪਟ ਨਾਲ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਹੈ। ਮਾਤਾ ਗੰਗਾ ਜੀ ਨੇ ਵਿਆਕੁਲ ਹੋ ਕੇ ਸਾਰੇ ਸਿਆਣੇ ਕਰਨੀ ਵਾਲੇ ਪਿਆਰੇ ਤੋੜ ਦਿੱਤੇ ਹਨ। ਆਪ ਆਸਣ ਵਿਛਾ ਕੇ ਬੈਠ ਗਏ ਹਨ, ਅੱਠੀ ਪੈਰੀ ਚੋਲਾਂ ਦੀ ਪਿੱਛ ਪੀਂਦੇ ਹਨ ਅਤੇ ਅੱਠੇ ਪੈਰ ਧਿਆਨ ਜੋੜ ਕੇ ਬੈਠੇ ਰਹਿੰਦੇ ਹਨ। ਸਾਡੀ ਬੀਬੀ ਵੀ ਇਸੇ ਤਰ੍ਹਾਂ ਦੂਸਰੇ ਕਮਰੇ ਵਿੱਚ ਪ੍ਰਾਰਥਨਾ ਵਿੱਚ ਬੈਠੀ ਰਹਿੰਦੀ ਹੈ। ਹਰ ਸਿੱਖ ਦੇ ਮੂੰਹ 'ਤੇ ਇਹ ਵਾਕ ਹਨ ਕਿ ਹੁਣ ਮੁਗਲਾਂ ਦੇ ਰਾਜ ਦਾ ਤੇਜ ਉਹਨਾਂ ਚਿਰ ਤੱਕ ਨਹੀਂ ਤੱਗੇਗਾ ਜਿੰਨਾ ਕੋ ਖਿਆਲ ਸੀ, ਕਿਉਂਕਿ ਪਰਮੇਸ਼ੁਰ ਦੀਆਂ ਨਿਰ ਅਪਰਾਧ ਜੋਤਾਂ ਨਾਲ ਕਟਕ ਦੇ ਜ਼ੁਲਮ ਸ਼ੁਰੂ ਹੋ ਗਏ ਹਨ। ਪਾਤਸ਼ਾਹਾਂ ਦੇ ਦਿਲ ਵਿੱਚ ਤਵੱਸਬ ਨਹੀਂ ਚਾਹੀਦਾ, ਨਾ ਸੁਣੀ ਸੁਣਾਈ ਉੱਤੇ ਅਤਬਾਰ ਅਤੇ ਗੁੱਸੇ ਵਿੱਚ ਆ ਕੇ ਅਤਿਆਚਾਰ ਕਰਨਾ ਚਾਹੀਦਾ ਹੈ। ਜੋ ਪੂਰੀ ਤਰ੍ਹਾਂ ਨਿਆਂ ਨਹੀਂ ਕਰਦਾ ਉਹ ਪਾਤਸ਼ਾਹ ਜ਼ਾਲਮ ਹੈ। ਜੋ ਜ਼ੁਲਮ ਕਰਦਾ ਹੈ ਪਰਜਾ ਉਸ ਤੋਂ ਦੁਖੀ ਹੋ ਜਾਂਦੀ ਹੈ। ਜਦ ਪਰਜਾ ਦੁੱਖ ਉਠਾਉਂਦੀ ਹੈ ਤਦ ਰਾਜ ਕਦੇ ਛੇਤੀ ਕਦੇ ਚਿਰਕਾ ਨਸ਼ਟ ਹੋ ਜਾਂਦਾ ਹੈ। ਇਹ ਸਮਾਚਾਰ ਸੁਣ ਕੇ ਸਾਰੇ ਸਹਿਮ ਗਏ। ਸਾਰਿਆਂ ਦੇ ਮਨ ਪਰਮੇਸ਼ਰ ਦੇ ਭਾਣੇ ਦੇ ਉਦਾਲੇ ਭੰਬੀਰੀਆਂ ਵਾਂਗੂ ਪਾਉਂਦੇ ਹਨ, ਪਰ ਪੈਰ ਨਹੀਂ ਟਿਕਦੇ। ਪ੍ਰੇਮ ਡੋਰ ਤੁਣ ਕੇ ਮਾਰਦੀ ਹੈ। ਕਦੇ ਸ਼ੁਕਰ ਕਰਦੇ ਹਨ ਕਿ ਵਾਹਿਗੁਰੂ ਨੇ ਜੋ ਕੁਝ ਕੀਤਾ ਹੈ ਭਲਾ ਹੈ, ਸ਼ੁਕਰ ਕਰੋ। ਕਦੇ ਪਿਛਲੇ ਸਤਿਗੁਰਾਂ ਦੀਆਂ ਹੋਣੀਆਂ ਯਾਦ ਆ ਕੇ ਜੀ ਡੋਲਦਾ ਹੈ ਕਿ ਕਿਤੇ ਉਹ ਰੰਗ ਫੇਰ ਨਾ ਜੰਮੇ। ਅੱਗੇ ਤਾਂ ਲਾਹੌਰ ਸੀ, ਐਤਕੀ ਦੂਰ ਲੈ ਗਏ ਹਨ, ਜੋ ਸਿੱਖ ਕਿਤੇ ਗੁੱਸਾ ਖਾ ਕੇ ਦੁੱਖ ਨਾ ਦੇਣ। ਇਸ ਤਰ੍ਹਾਂ ਦੇ ਹਾਲ ਵਿੱਚ ਕੁਝ ਸਮਾਂ ਬੀਤਿਆ। ਸਾਰੇ ਪਿੰਡ ਵਿੱਚ ਇਹ ਖਬਰ ਧੁੰਮ ਗਈ। ਲੱਗੇ ਪਿਆਰੇ ਲਗਾਤਾਰ ਆਉਣ। ਲੋਹੜੇ ਪੈਰ ਦੇ ਸਤਸੰਗ ਦੇ ਮਗਰੋਂ ਦੀਵਾਨ ਵਿੱਚ ਇਹੋ ਚਰਚਾ ਛਿੜੀ ਕਿ ਕੀ ਕੀਤਾ ਜਾਵੇ। ਭਾਈ ਸਾਈਂ ਦਾਸ ਦੀ ਇਹ ਮਰਜ਼ੀ ਸੀ ਕਿ ਮੈਂ ਤਾਂ ਗਵਾਲੀਅਰ ਜਾਵਾਂ, ਔਰ ਜੋ ਸੁਪਨੇ ਵਿੱਚ ਡਿੱਠਾ ਸੀ ਉਹ ਕਰਾਂ। ਜਾਂ ਤਾਂ ਪਿਆਰੇ ਨੂੰ ਛੁਡਾ ਲਿਆਵਾਂ, ਜਾਂ ਜੋ ਬਣੇ ਸੋ ਚੱਲੀ ਜਾਵਾਂ। ਇਸ ਪਰ ਇਹ ਵਿਚਾਰ ਹੋਈ ਕਿ ਕਲਿਆ ਜਾਣਾ ਠੀਕ ਨਹੀਂ ਹੈ। ਭਾਈ ਨਾਰਾਇਣ ਦਾਸ ਜੀ ਵੀ ਨਾਲ ਜਾਣ, ਔਰ 10 ਸਿੱਖ ਹੋਰ ਜਾਣ। ਸੋ 12 ਪ੍ਰੇਮੀ ਤਾਂ ਇੱਧਰ ਤਿਆਰ ਹੋਏ, ਅਤੇ 10 ਨੇ ਇਹ ਜ਼ਿੰਮਾ ਲਿਆ ਕਿ ਅਸੀਂ ਬੀਬੀ ਰਾਮੋ ਅਤੇ ਮਾਈ ਪ੍ਰੇਮ ਦੇਈ ਨੂੰ ਦਮੋਦਰੀ ਅਤੇ ਮਾਤਾ ਗੰਗਾ ਜੀ ਪਾਸ ਛੱਡ ਆਵਾਂਗੇ, ਕਿਉਂ ਜੋ ਇਸ ਸੰਕਟ ਵਿੱਚ ਉਹਨਾਂ ਦੇ ਪਾਸ ਹੋਣਾ ਬਹੁਤ ਲੋੜੀਂਦਾ ਹੈ। ਭਾਵੇਂ ਗੁਰੂ ਕੇ ਘਰ ਕੋਈ ਕਮੀ ਨਹੀਂ ਹੈ, ਪਰ ਪਿਆਰਿਆਂ ਤੋਂ ਪ੍ਰੀਤਮਾ ਦੇ ਦੁੱਖ ਵੇਲੇ ਪਿਆਰਿਆਂ ਤੋਂ ਕਦ ਸੁੱਖ ਨਾਲ ਘਰ ਬੈਠਾ ਜਾਂਦਾ ਹੈ। ਇਹ ਸਲਾਹ ਪੱਕੀ ਹੋ ਕੇ ਅਗਲੇ ਦਿਨ ਪਿੰਡ ਦੀ ਚਹਿਲ ਪਹਿਲ ਤੁਰ ਗਈ। ਸਤਸੰਗ ਦੇ ਮੁਕਟਮਣੀ ਤਾਂ ਗਵਾਲੀਅਰ ਨੂੰ ਤੁਰ ਗਏ, ਅਤੇ ਮੋਤੀ ਬੀਬੀ ਦਾਮੋਦਰੀ ਪਾਸ। ਪਿੱਛੇ ਜੋ ਪ੍ਰੇਮੀ ਰਹੇ ਸਭ ਨੇ ਕੰਮ ਕਾਜ ਘਟਾ ਕੇ 2-2 3-3 ਪੈਰ ਧਰਮਸਾਲ ਵਿੱਚ ਰਹਿਣਾ। ਅਰਦਾਸੇ ਕੀਰਤਨ ਕਰਨੇ ਅਤੇ ਪਾਠ ਕਰਨੇ। ਇੱਕ ਭੋਗ ਪਵੇ, ਦੂਸਰਾ ਅੱਗੋਂ ਤਰ ਦਿੱਤਾ ਜਾਵੇ। 23 ਹੈ ਮਾਤਾ ਗੰਗਾ ਜੀ ਦਾ ਉਪਦੇਸ਼। ਜਦੋਂ ਰਾਮੇ ਅਤੇ ਪ੍ਰੇਮ ਦੇਵੀ ਮਾਤਾ ਗੰਗਾ ਜੀ ਅਤੇ ਦਮੋਦਰੀ ਪਾਸ ਪਹੁੰਚੀਆਂ, ਤਦ ਮੂੰਹੋਂ ਕੀ ਕਹਿੰਦੀਆਂ? ਮੱਥਾ ਟੇਕ ਅਤੇ ਹੱਥ ਜੋੜ ਕੇ ਬੈਠ ਗਈਆਂ, ਅਤੇ ਨੇਤਰਾਂ ਵਿੱਚ ਹੰਝੂ ਆ ਗਏ। ਬਸ ਇੰਨਾ ਸੀ ਦੁੱਖ ਵੰਡਣ ਦਾ ਵਖਿਆਨ ਜੋ ਪ੍ਰੇਮ ਵਿਨੀਆਂ ਦੇ ਸਕੀਆਂ। ਮਾਤਾ ਗੰਗਾ ਵਾਸਤੇ ਇਹ ਕਾਫ਼ੀ ਸੀ ਸਮਝਣ ਲਈ ਕਿ ਗੁਰੂ ਕੰਵਲ ਤੋਂ ਨਿਛਾਵਰ ਹੋਣ ਵਾਲੇ ਹੋਰ ਪੌਵਰੇ ਆਏ ਹਨ। ਪਤੀ ਬ੍ਰਤ ਧਰਮ ਧੀਰਜ ਅਤੇ ਆਤਮ ਜੀਵਨ ਦੀ ਨਿਪੁੰਨ ਮਾਤਾ ਜੀ ਲਈ ਇਹ ਸਮਾਂ ਅਚਰਜ ਸੀ। ਆਪਣੇ ਪ੍ਰਾਣਾਂ ਤੋਂ ਪਿਆਰੇ ਪਤੀ ਜੀ ਦਾ ਅਜਰ ਸਾਕਾ ਜਰ ਚੁੱਕੀ ਹੈ। ਹੁਣ ਇਕਲੌਤੇ ਪੁੱਤਰ ਦੇ ਸਿਰ 'ਤੇ ਕਸ਼ਟਣੀ ਆਈ ਹੈ। ਰਾਮੋ ਦਾ ਅਤ ਵੈਰਾਗ ਵੇਖ ਕੇ ਮਾਤਾ ਨੇ ਕਿਹਾ, ਬੀਬੀ ਜੀ ਉਧਰੋਂ ਨਹੀਂ, ਪਰ ਅਡੋਲ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ। ਸਾਡੇ ਸਤਿਗੁਰਾਂ ਦਾ ਵਾਲ ਵਿੰਗਾ ਨਹੀਂ ਹੈ। ਮੈਂ ਸਾਰੇ ਸੰਸਾਰਕ ਪ੍ਰਬੰਧ ਵੀ ਕਰ ਦਿੱਤੇ ਹਨ, ਪਰ ਮੇਰਾ ਭਰੋਸਾ ਵਾਹਿਗੁਰੂ 'ਤੇ ਹੈ। ਸਾਡੇ ਸਤਿਗੁਰਾਂ ਦਾ ਵਾਲ ਵਿੰਗਾ ਨਹੀਂ ਹੋਵੇਗਾ। ਜੇ ਮੈਂ ਮੋਟੀ ਮਤ ਕਰਾਂ ਤਾਂ ਮੇਰੇ ਜਿਹਾ ਦੁਖੀ ਸੰਸਾਰ ਵਿੱਚ ਇਸ ਵੇਲੇ ਕੋਈ ਨਹੀਂ ਹੈ। ਜਿਸ ਦਾ ਜਗਤ ਗੁਰੂ ਪਤੀ ਐਸੇ ਭਾਣੇ ਚੱਲ ਕੇ ਇਸ ਅਵਸਥਾ ਵਿੱਚ ਪਰਲੋਕ ਸਿਧਾਰੇ, ਅਤੇ ਜਿਸ ਦਾ ਜਗਤ ਗੁਰੂ ਪੁੱਤਰ ਉਸੇ ਹਾਲ ਵਿੱਚ ਪਹੁੰਚ ਪਵੇ ਜਿਸ ਵਿੱਚ ਪਤੀ ਜੀ ਪਹੁੰਚੇ ਸੀ। ਪਰ ਪਿਆਰੀਓ, ਮੇਰੀ ਟੇਕ ਸ਼੍ਰੀ ਗੁਰੂ ਨਾਨਕ ਦੇਵ ਜੀ ਪਰ ਹੈ। ਮੈਂ ਲਾਲ ਜੀ ਨੂੰ ਪੁੱਤਰ ਕਰਕੇ ਨਹੀਂ ਸਮਝਦੀ। ਗੁਰੂ ਹਰਗੋਬਿੰਦ ਜੀ ਉਸ ਗੱਦੀ ਦੇ ਮਾਲਕ ਗੁਰੂ ਹਨ, ਸੋ ਉਹ ਸਾਖਿਆਤ ਗੁਰੂ ਹਨ। ਪੁੱਤਰ ਹਨ, ਪਰ ਸਾਡਾ ਸਾਕਾਦਾਰੀ ਦਾ ਮਾਣ ਚੰਗਾ ਨਹੀਂ ਹੈ। ਸਾਡੇ ਵਿੱਚ ਗੁਰਿਆਈ ਦਾ ਸਿਦਕ ਚਾਹੀਏ। ਪੰਚਮ ਗੁਰੂ ਜੀ ਲਾਹੌਰ ਜਾਣ ਲੱਗੇ ਆਗਿਆ ਕਰ ਗਏ ਸੀ ਕਿ ਇਹ ਸਰੀਰ ਮੁੜੇਗਾ ਨਹੀਂ, ਪਰ 6ਵੇਂ ਸਤਿਗੁਰੂ ਜੀ ਕਹਿ ਗਏ ਹਨ ਕਿ ਕੋਈ ਹੋਣ ਹਾਰ ਸੁਣ ਕੇ ਡੋਲਣਾ ਨਹੀਂ, ਅਸੀਂ ਰਾਜ਼ੀ ਵਾਪਸ ਆਵਾਂਗੇ। ਸੋ ਸਤਿਗੁਰਾਂ ਦੇ ਵਾਕ ਅਟਲ ਹਨ, ਉਹਨਾਂ ਦਾ ਵਾਲ ਵਿੰਗਾ ਨਹੀਂ ਹੈ। ਭਾਈ ਬੁੱਢਾ ਜੀ ਉੱਧਰ ਗਏ ਹਨ, ਉਹ ਕੋਈ ਯੋਗ ਉਪਾਅ ਕਰਨਗੇ, ਔਰ ਆਪਣੇ ਯਤਨ ਵਿੱਚ ਕਦੇ ਨਹੀਂ ਹਾਰਨਗੇ। ਸ੍ਰੀ ਗੁਰੂ ਜੀ ਸਮਰੱਥ ਹਨ, ਕੇਵਲ ਪ੍ਰਜਾ ਦਾ ਭਾਰ ਟਾਲਣ ਦੇ ਉਪਰਾਲੇ ਕਰ ਰਹੇ ਹਨ। ਸੰਸਾਰ ਦੇ ਸੁੱਖ ਵਾਸਤੇ ਹੀ ਪਿਆਰੇ ਗੁਰੂ ਨਾਨਕ ਜੀ ਰੂਪ ਵਟਾ ਕੇ ਆ ਰਹੇ ਹਨ। ਸੋ ਹੇ ਪਿਆਰੀ ਸਜਣੀਓ, ਡੋਲਣ ਦਾ ਸਮਾਂ ਨਹੀਂ, ਪਰ ਅਡੋਲ ਹੋ ਕੇ ਗੁਰੂ ਜੀ ਦੇ ਧਿਆਨ ਵਿੱਚ ਜੁੜੇ ਰਹਿਣ ਦਾ ਹੈ। ਦੇਖੋ, ਘੋਰ ਘਟਾ ਦੇ ਪਰਦੇ ਪਾੜ ਕੇ ਸੂਰਜ ਕਿਕੂ ਫਿਰ ਦਮਕਾ ਮਾਰਦਾ ਚੜ੍ਹਦਾ ਹੈ। ਮਾਂ ਦੀ ਮਮਤਾ ਮੇਰੇ ਕਲੇਜੇ ਵਿੱਚ ਵੀ ਖਿੱਚ ਮਾਰਦੀ ਹੈ, ਪਰ ਗੁਰੂ ਦਾ ਸਿਦਕ ਮੈਨੂੰ ਫਿਰ ਅਡੋਲਤਾ ਅਤੇ ਭਰੋਸੇ ਵੱਲ ਲੈ ਜਾਂਦਾ ਹੈ। आओ उस सर्व समरथ कौतक हार सृष्टि दा भार उतारण वाले सतगुरु दा ध्यान करके श्री करतार निरंकार दे चरणा विच अरदास करिए। सबना ने फिर बड़े प्रेम विच अरदास कीती। गल की जो कोई प्यारा सिख संगी आया माता जी दे इस तरह दे उपदेशां ने सबनों परमेश्वर दे सिमरन और ध्यान विच जोड़ दिता। गुरु रुप्यारी सात संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतेह।